ਤਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰੱਥ ਉਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰੱਥ ਸ਼ੰਤ ਜਿਉ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਣੋ ਅਸੰਖ ਅਵਗਨ ਮੇਰਿਆ ਅਸੰਖ ਅਵਗਨ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਭੁੱਲੀਐ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰ ਹੋ ਕਾਡ ਭਵ ਜਲ ਫੇਰਿਆ ਲੂਕ ਕਰਤ ਬੇਕਾਰ ਬਿਖੜੇ ਪ੍ਰਭ ਨੇਰ ਹੂਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰ ਹੋ ਕਾਡ ਭਵ ਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਭਾਵ ਸੁਹਾਵੇ ਜਾਨ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਨ ਤੋ ਜਸ ਗਾਵੇ ਜਿਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ तुमरे शरण तुम्हारी आसा तुम्हें सज्जन सुहेले राखो राखन हार दयाला नानक करके गोले शहनशाह हर दो आलम साहिब कमाल तन तन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सत्संगियो करो रसना पवित्र आओ गज के फतेह बुलाओ जी वाहिगुरु जी का खालसा वाहिगुरु जी की फतेह। गुरु सवारियो आप वडभागे हो जो सतगुरु जी दी पावन पवित्र दरगाह अंदर बैठ के जिथे रबी बाणी अलाही बाणी दा कीर्तन आप जी ने सरवण कीता उत्थे सचखंड श्री हरिमंदर साहब तो जो अज मुबारक हुक्मनामे की बख्शिश होई है उस दी विचार असी रल मिल के करन लई इस पावन स्थान ते नतमस्तक होए हां। गुरुद्वारा मंजी साहब दीवान हाल विखे नाल दी नाल गुरु सवारियो अज मीरी पीरी दे मालिक बंदी छोड़ दाता श्री अकाल तख्त साहिब दे रचनहार साहिब श्री गुरु हरगोबिंद पातशाह जिन्हां दा पावन आगमन पुरब है आप सब संगतां नूं पातशाह जी दे आगमन पुरब की लख लख वधाई होवे। थोड़ा जिहा समां दास ने पातशाह जी दे पावन जीवन दे नाल संबंधित कुछ विचारां आप जी नाल सांझियां करनियां ने उपरंत जो साहिब जी दा मुबारक हुक्म बख्शिश होया उस दी विचार असी रल मिल के करांगे। साहिब श्री गुरु हरगोबिंद पातशाह जिन्हां दा आगमन सन 1595 नूं वडाली नगर विखे होया। गुरु सवारियो साहिब श्री गुरु अर्जन देव महाराज उन्हां दे ग्रह विखे माता गंगा जी दी कुख तों और जिस महापुरश दी अरदास दा सदका ए महान बख्शिश होई भाव के गुरु साहब ने जिस परम सिख नूं ए वड्याई बख्शिश कीती उहने पूर्ण ब्रह्म ज्ञानी बाबा बुढ़ा जी और जिस स्थान ते अरदास होई उह स्थान भी अज साडे कोल मौजूद है। वो स्थान वो पावन धरती बीड़ साहब की जेड़ी के चौधरी लंगाह ने एक गुरु घर नूं बख्शिश कीती सी चवाल दे रहण वाले साहिब श्री गुरु हरगोबिंद पातशाह जी का आगमन होया ते वड्डे भरा पृथ्वीए ने कई चालां चलनियां शुरू कर दित्तियां गुरु अर्जन दे महाराज जी दे वड्डे भ्राता गुरु हरगोबिंद पातशाह जी दे जो रिश्ते विच ताया जी लगदे ने उन्हां ने तीन खूनी वार कीते कि इस बालक नूं नहीं रहण देना इस सच दी जोत नूं बुझाणा। पहला वार यह कीता कि कुछ माया देख के दाई नूं भेजिया गया ਪਿੱਤੂ ਆਪਣੇ ਅਸਥਨਾਂ ਨੂੰ ਜ਼ਹਿਰ ਲਾ ਕੇ ਇਸ ਮਾਸੂਮ ਬਾਲਕ ਨੂੰ ਦੁੱਧ ਪਿਆ ਦੇ ਔਰ ਉਸ ਜ਼ਹਿਰ ਦੇ ਨਾਲ ਇਹ ਜਿਹੜਾ ਗੁੰਚਾ ਅਜੇ ਜਿਸ ਨੇ ਫੁੱਲ ਬਣ ਕੇ ਖਿੜਨਾ ਇਸ ਤੋਂ ਪਹਿਲਾਂ ਇਸ ਨੂੰ ਖਤਮ ਕਰ ਦੇ। ਯਤਨ ਕੀਤਾ ਗਿਆ ਪਰ ਉਸ ਜ਼ਹਿਰ ਦਾ ਸਦਕਾ ਉਸ ਦਾਈ ਦੀ ਮੌਤ ਤੇ ਹੋ ਗਈ, ਪਰ ਜਾਂਦਿਆਂ ਜਾਂਦਿਆਂ ਉਹ ਇਸ ਪਾਜ ਨੂੰ ਵੀ ਉਘੇੜ ਗਈ, ਦੱਸ ਦਿੱਤਾ ਕਿ ਇਹਦੇ ਪਿੱਛੇ ਹੱਥ ਤੁਹਾਡੇ ਵੱਡੇ ਭਰਾਤਾ ਪ੍ਰਿਥੀ ਚੰਦ ਦਾ। ਫਿਰ ਯਤਨ ਕੀਤਾ ਗਿਆ, ਇੱਕ ਸਪੇਰੇ ਨੂੰ ਭੇਜਿਆ ਗਿਆ ਕਿ ਤੂੰ ਸੱਪ ਦਾ ਡੰਗ ਮਰਵਾ ਕੇ ਇਸ ਬੱਚੇ ਨੂੰ ਖਤਮ ਕਰ ਦੇ। ਫਿਰ ਵੀ ਕੋਈ ਗੱਲ ਨਾ ਬਣੀ, ਕੋਈ ਪੇਸ਼ ਨਾ ਗਈ ਤੇ ਫਿਰ ਇੱਕ ਬ੍ਰਾਹਮਣ ਨੂੰ ਜ਼ਹਿਰ ਦੇ ਕੇ ਭੇਜਿਆ ਤੇ ਕਹਿਣ ਲੱਗੇ ਕਿ ਮਾਇਆ ਨਾਲ ਤੇਰਾ ਘਰ ਭਰ ਦਿਆਂਗਾ, ਪਰ ਇੱਕ ਕੰਮ ਕਰ, ਦਹੀਂ ਵਿੱਚ ਜ਼ਹਿਰ ਮਿਲਾ ਕੇ ਇਸ ਬੱਚੇ ਨੂੰ ਦੇ ਦੇ ਤਾਂ ਕਿ ਇਸ ਬੱਚੇ ਨੂੰ ਨਹੀਂ ਰਹਿਣ ਦੇਣਾ, ਆਪਣੇ ਹੀ ਦੁਸ਼ਮਣ ਬਣ ਬੈਠੇ। ਔਰ ਗੁਰੂ ਸਵਾਰਿਓ, ਬਹੁਤੀ ਵਾਰੀ ਇੰਨੇ ਲੋਕ ਗੁਣਾ ਕਰਕੇ ਵਿਰੋਧੀ ਨਹੀਂ ਹੁੰਦੇ ਜਿੰਨੇ ਔਗਣਾ ਕਰਕੇ ਨਹੀਂ ਹੁੰਦੇ ਜਿੰਨੇ ਗੁਣਾ ਕਰਕੇ ਹੁੰਦੇ ਨੇ। ਬੰਦਾ ਆਪਣੀ ਢਹਿੰਦੀ ਕਲਾ ਤੇ ਬਰਦਾਸ਼ਤ ਕਰ ਲੈਂਦਾ ਹੈ, ਪਰ ਦੂਜੇ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਹੁੰਦੀ। ਮਨੁੱਖ ਆਪਣਾ ਦੁੱਖ ਤੇ ਬਰਦਾਸ਼ਤ ਕਰ ਸਕਦਾ ਪਰ ਦੂਜੇ ਦਾ ਸੁੱਖ ਬਰਦਾਸ਼ਤ ਨਹੀਂ ਹੁੰਦਾ। ਬਸ ਇਹੀ ਕਾਰਨ ਸੀ, ਬੜੇ ਯਤਨ ਕੀਤੇ। ਸਿੱਖਾਂ ਨੇ ਕਿਹਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਪਾਤਸ਼ਾਹ ਤਿੰਨ ਖੂਨੀ ਵਾਰ ਤੁਹਾਡੇ ਵੱਡੇ ਭਰਾਤਾ ਨੇ ਕੀਤੇ ਨੇ ਤੇ ਸਾਨੂੰ ਕੀ ਹੁਕਮ ਹੈ? ਤੇ ਮੇਰੇ ਸਾਹਿਬ ਜੀ ਨੇ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਪਿਆਰਿਓ, ਤਿੰਨ ਕੀ ਭਾਵੇਂ 3 ਕਰੋੜ ਵਾਰ ਵੀ ਕਰੇ, ਪਰ ਜਿਸ ਨੂੰ ਉਸ ਮਾਲਕ ਨੇ ਹੱਥ ਦੇ ਕੇ ਰੱਖਣਾ ਉਹਦਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ। ਯਤਨ ਕੀਤੇ ਗਏ ਪਰ ਗੁਰੂ ਸਵਾਰਿਓ ਸਾਹਿਬ ਨੇ ਆਪ ਹੱਥ ਦੇ ਕੇ ਰੱਖਿਆ। ਤਾਤੀ ਵਾਓ ਨਾ ਲੱਗ ਗਈ, ਪਾਰ ਬ੍ਰਹਮ ਸ਼ਰਨਾਈ, ਚਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਫਿਰ ਇੱਕ ਵਾਰ ਹੋਇਆ ਸੀਤਲਾ ਦਾ, ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਆਏ ਨਾ, ਇੱਥੇ ਸੀਤਲਾ ਦਾ ਰੋਗ ਬੜਾ ਫੈਲਿਆ ਸੀ, ਜਿਸ ਨੂੰ ਲੋਕੀ ਮਾਂ ਆਖਦੇ ਨੇ ਡਰਦੇ ਮਾਰੇ, ਤੇ ਇਹ ਰੋਗ ਐਸਾ ਸੀ ਕਿ ਜਿਹੜਾ ਬੱਚਿਆਂ ਲਈ ਜਾਨਲੇਵਾ ਸਾਬਤ ਹੁੰਦਾ। ਜੇ ਕਿਤੇ ਕੋਈ ਬੱਚਾ ਬਚ ਗਿਆ ਤੇ ਉਸ ਦੇ ਕਿਸੇ ਅੰਗ ਤੇ ਇਸਨੇ ਅਸਰ ਐਸਾ ਕਰਨਾ ਕਿ ਉਸ ਨੂੰ ਨਕਾਰਾ ਕਰ ਦੇਣਾ। ਮੈਂ ਸਮਝਦਾ ਕਿ ਅਸੀਂ ਵੀ ਐਸੇ ਭਰਮ ਵਿੱਚ ਪੈ ਕੇ ਡਰਦੇ ਮਾਰੇ ਮਾਂ ਮਾਂ ਕਰੀ ਗਏ। ਹਕੀਕਤ ਇਹ ਹੈ ਕਿ ਮਾਂ ਤੇ ਉਹ ਹੁੰਦੀ ਹੈ ਜਿਹੜੇ ਬੱਚਿਆਂ ਦੇ ਸਾਂਹੀ ਸਾਹ ਜੀ ਹੁੰਦੀ ਹੈ, ਤੇ ਜਿਹੜੀ ਬੱਚਿਆਂ ਦੀ ਸਾਹ ਕੱਢ ਲਵੇ ਉਹ ਕਾਹਦੀ ਮਾਂ ਹੋਏ? ਉਸਨੂੰ ਮਾਂ ਕਹਿਣਾ ਹੀ ਨਹੀਂ ਚਾਹੀਦਾ। ਕਿਹਾ ਕਈਆਂ ਨੇ ਕਿ ਪਾਤਸ਼ਾਹ ਇਸ ਦਾ ਵੀ ਕੋਈ ਇਲਾਜ ਕੀਤਾ ਜਾਏ, ਕੋਈ ਮਨੌਤ ਮੰਨੀ ਜਾਏ, ਪਰ ਮੇਰੇ ਸਾਹਿਬ ਜੀ ਨੇ ਉਸ ਅਕਾਲ ਪੁਰਖ ਤੇ ਡੋਰੀ ਸੁੱਟੀ ਤੇ ਕਹਿ ਦਿੱਤਾ ਕਿ ਜਿਸ ਨੇ ਭੇਜਿਆ ਨਾ ਰੱਖਿਆ ਵੀ ਉਹ ਆਪ ਹੀ ਕਰੇਗਾ। ਸੀਤਲਾ ਤੇ ਰਾਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਉਸ ਮਾਲਕ ਨੇ ਆਪ ਕਿਰਪਾ ਕਰ ਦਿੱਤੀ, ਕਿਉਂਕਿ ਉਹ ਭੇਜਣ ਵਾਲਾ ਗੁਰੂ ਨਾਨਕ ਆਪ ਹੈ। ਦੇਖੋ, ਵਡਿਆਈ ਸਤਿਗੁਰੂ ਜੀ ਨੇ ਆਪਣੇ ਸਿੱਖ ਨੂੰ ਬਖਸ਼ਿਸ਼ ਕੀਤੀ ਤੇ ਕਹਿਣ ਲੱਗੇ ਕਿ ਬਾਬਾ ਬੁੱਢਾ ਜੀ ਨੂੰ ਕਹੋ ਅਰਦਾਸ ਕਰਨ, ਕਿਉਂਕਿ ਬਾਬੇ ਬੁੱਢੇ ਨੂੰ ਗੁਰੂ ਨਾਨਕ ਨੇ ਇਹ ਸ਼ਬਦ ਕਹੇ ਨੇ ਕਿ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਾਂ। ਕਹਿਣ ਲੱਗੇ ਮੈਂ ਤੇਰੇ ਤੋਂ ਕਦੇ ਵੀ ਓਹਲੇ ਨਹੀਂ ਹੋਵਾਂਗਾ, ਤੇ ਬਾਬੇ ਬੁੱਢੇ ਜੀ ਨੂੰ ਕਹੋ ਕਿ ਉਹ ਅਰਦਾਸ ਕਰਨ। ਗੁਰੂ ਕੇ ਸਿੱਖ ਨੇ ਅਰਦਾਸ ਕੀਤੀ। ਫਿਰ ਪੁੱਛਿਆ ਪਾਤਸ਼ਾਹ ਜੀ ਨੂੰ ਕਿ ਸਤਿਗੁਰੂ ਜੀ ਤੁਹਾਨੂੰ ਇਹ ਪੁੱਤਰ ਦੀ ਦਾਤ ਕਿੱਥੋਂ ਮਿਲੀ? ਤੇ ਖਿਆਲ ਕਰਿਓ, ਬਾਬੇ ਬੁੱਢੇ ਨੇ ਜਿਸ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਨਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਬੁੱਝੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁੱਠਾ ਕੀਨੀ ਦਾਤ। ਕਹਿੰਦੇ ਨੇ ਤੇ ਗੁਰੂ ਨਾਨਕ ਆਪ ਤਰੁੱਠੇ ਨੇ, ਉਹਨਾਂ ਦੀ ਕਿਰਪਾ ਦੁਆਰਾ ਇਹ ਪੁੱਤਰ ਦੀ ਪ੍ਰਾਪਤੀ ਹੋਈ ਹੈ। ਸਮਾਂ ਕੁਝ ਨਿਕਲਿਆ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਲਾਹੌਰ ਦੀ ਧਰਤੀ ਤੇ ਸ਼ਹਾਦਤ ਹੋਈ, ਜਿਸ ਦਿਨ ਸ਼ਹਾਦਤ ਹੋਣ ਲੱਗੀ ਤੇ ਸਤਿਗੁਰੂ ਜੀ ਨੂੰ ਕੁਝ ਸਜਾਵਾਂ ਸੁਣਾਈਆਂ, ਉਹ ਸਜਾਵਾਂ ਕੀ ਸਨ ਮੈਂ ਇੱਕ ਛਿਣ ਵਾਸਤੇ ਵਿੱਚੋਂ ਨਿਕਲਣ ਲੱਗਾ। ਸਜਾ ਇਹ ਸੁਣਾਈ ਗਈ, ਕਹਿਣ ਲੱਗੇ ਕਿ ਤੁਹਾਡੇ ਸੀਸ ਵਿੱਚ ਅੱਜ ਤੱਕ ਫੁੱਲ ਪੈਂਦੇ ਰਹੇ, ਮਹਾਂਪੁਰਸ਼ਾਂ ਦੇ ਸੀਸ ਵਿੱਚ ਫੁੱਲ ਪੈਂਦੇ ਰਹੇ, ਪਰ ਤੁਹਾਡੇ ਸੀਸ ਵਿੱਚ ਤੱਤੀ ਰੇਤ ਪਾਈ ਜਾਏਗੀ। ਸਾਹਿਬ ਜੀ ਨੇ ਕਿਹਾ ਜੇ ਫਿਰ ਵੀ ਤੁਹਾਡੀ ਗੱਲ ਨਾ ਬਣੇ ਤਾਂ ਕੀ ਕਰੋਗੇ। ਕਹਿਣ ਲੱਗੇ ਫਿਰ ਲੋਕਾਂ ਨੇ ਅੱਜ ਤੱਕ ਆਲੂ ਉਬਲਦੇ ਵੇਖੇ ਨੇ, ਚੌਲ ਉਬਲਦੇ ਵੇਖੇ ਨੇ, ਪਰ ਦੁਨੀਆਂ ਦੇ ਲੋਕ ਤੁਹਾਨੂੰ ਵੀ ਦੇਗ ਵਿੱਚ ਉਬਲਦਿਆਂ ਵੇਖਣਗੇ। ਮੇਰੇ ਸਾਹਿਬ ਜੀ ਕਹਿਣ ਲੱਗੇ ਜੇ ਫਿਰ ਵੀ ਗੱਲ ਨਾ ਬਣੇ ਤੇ ਫਿਰ ਕੀ ਕਰੋਗੇ। ਕਹਿਣ ਲੱਗੇ ਫਿਰ ਤੁਹਾਨੂੰ ਲੋਹ ਲਾਲ ਕਰਕੇ ਉੱਪਰ ਬਿਠਾਇਆ ਜਾਏਗਾ, ਇਸ ਸਰੀਰ ਨੂੰ ਛਾਲੇ ਛਾਲੇ ਕਰ ਦਿੱਤਾ ਜਾਏਗਾ, ਜੇ ਫਿਰ ਵੀ ਗੱਲ ਨਾ ਬਣੇ ਤੇ ਫਿਰ ਰਾਵੀ ਦੇ ਠੰਡੇ ਪਾਣੀ ਵਿੱਚ ਸੁੱਟ ਦਿੱਤਾ ਜਾਏਗਾ। ਤੇ ਮੇਰੇ ਪਾਤਸ਼ਾਹ ਜੀ ਨੇ ਉਹਨਾਂ ਸਜਾਵਾਂ ਨੂੰ ਸੁਣ ਕੇ ਤੇ ਰਸਨਾ ਤੋਂ ਜਿਹੜੇ ਸ਼ਬਦ ਕਹੇ ਸਨ, ਇੱਕ ਅਦੀਬ ਨੇ ਬੜੇ ਸੁੰਦਰ ਕਹੇ ਨੇ, ਉਹ ਕਹਿੰਦੇ ਨੇ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ। ਸਦਾ ਕਹਿੰਦੇ ਨੇ ਆਵਾਜ਼ ਨੂੰ, ਕਹਿੰਦੇ ਨੇ ਠੀਕ ਹੈ ਤੁਹਾਡੇ ਕੋਲ ਹਕੂਮਤ ਦੀ ਤਾਕਤ ਹੈ, ਕੁਝ ਸਮੇਂ ਵਾਸਤੇ ਤੁਸੀਂ ਸੱਚ ਦੀ ਆਵਾਜ਼ ਨੂੰ ਦਬਾ ਸਕਦੇ ਹੋ, ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਕਹਿਣ ਲੱਗੇ ਜਿਹੜੀ ਜ਼ਮਾਨੇ ਦੀ ਬਦਲ ਰਹੀ ਰਫਤਾਰ ਹੈ ਨਾ, ਇਸ ਨੂੰ ਕੋਈ ਨਹੀਂ ਰੋਕ ਸਕੇਗਾ। ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਫਸੀਲੋ ਆਛੋ ਆਹਨ ਬਹੁਤ ਬੁਲੰਦ ਸਹੀ। ਕਹਿਣ ਲੱਗੇ ਆ ਜਿਹੜੀ ਫਸੀਲ ਕਹਿੰਦੇ ਨੇ ਦੀਵਾਰ ਨੂੰ, ਆਤਿਸ਼ ਕਹਿੰਦੇ ਨੇ ਅੱਗ ਨੂੰ, ਤੇ ਆਹਨ ਕਹਿੰਦੇ ਨੇ ਲੋਹੇ ਨੂੰ। ਕਹਿਣ ਲੱਗੇ ਆਹ ਜਿਹੜੀ ਅੱਗ ਦੀ ਤੇ ਲੋਹੇ ਦੀ ਦੀਵਾਰ ਮੇਰੇ ਸਾਹਮਣੇ ਖੜੀ ਕਰਕੇ ਅੱਜ ਤੁਸੀਂ ਮੈਨੂੰ ਮੌਤ ਦਾ ਭੈ ਦੇ ਰਹੇ ਹੋ, ਮੁਬਾਰਕ ਹੈ ਤੁਹਾਡੀ ਦੀਵਾਰ ਬੜੀ ਮਜ਼ਬੂਤ ਹੋਵੇਗੀ। ਫਸੀਲੋ ਆਛੋ ਆਹਨ ਬਹੁਤ ਬੁਲੰਦ ਸਹੀ, ਮਗਰ ਹਾ ਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਕਹਿਣ ਲੱਗੇ ਜਿਸ ਦਿਨ ਇਸ ਤਪੀ ਹੋਈ ਤਵੀ ਦੀ ਤਲਵਾਰ ਬਣ ਕੇ ਮੇਰੇ ਸਪੁੱਤਰ ਹਰਗੋਬਿੰਦ ਦੇ ਹੱਥ ਵਿੱਚ ਆਈ, ਕੋਈ ਦੁਨੀਆਂ ਦੀ ਤਾਕਤ ਉਸ ਨੂੰ ਰੋਕ ਨਹੀਂ ਸਕੇਗੀ। ਔਰ ਇਹ ਸੱਚਮੁੱਚ ਇਹ ਬੋਲ ਸੱਚ ਹੋਏ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚਾਰ ਜੰਗਾਂ ਲੜੀਆਂ ਔਰ ਚਾਰੇ ਜੰਗਾਂ ਸ਼ਹਿਨਸ਼ਾਹੀ ਹਕੂਮਤ ਦੇ ਖਿਲਾਫ, ਤੇ ਚਾਰੇ ਜੰਗਾਂ ਵਿੱਚ ਜਿੱਤ ਪ੍ਰਾਪਤ ਹੋਈ, ਇੱਕ ਜੰਗ ਵੀ ਨਹੀਂ ਹਾਰੀ। ਉਹਦਾ ਕਾਰਨ ਸੀ ਕਿ ਪਿੱਛੇ ਸ਼ਾਂਤਮਈ ਸ਼ਹਾਦਤ ਗੁਰੂ ਅਰਜਨ ਦੇਵ ਮਹਾਰਾਜ ਦੀ ਕੰਮ ਕਰ ਰਹੀ ਸੀ, ਚਾਰੇ ਜੰਗਾਂ ਵਿੱਚ ਜਿੱਤ ਹੋਈ। ਮੇਰੇ ਸਾਹਿਬ ਜੀ ਜਦੋਂ ਬੈਠੇ ਸਿੰਘਾਸਣ ਤੇ ਉਸ ਵੇਲੇ ਕਹਿੰਦੇ ਨੇ ਬਾਬਾ ਬੁੱਢਾ ਜੀ ਨੇ ਦੋ ਤਲਵਾਰਾਂ ਪਹਿਨਾਈਆਂ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ, ਦੋ ਤਲਵਾਰਾਂ ਪਹਿਨੀਆਂ। ਕਿਉਂਕਿ ਮੇਰੇ ਸਾਹਿਬ ਜੀ ਨੇ ਕਹਿ ਦਿੱਤਾ ਸੀ, ਕਹਿਣ ਲੱਗੇ ਕਿ ਹੁਣ ਸੇਲੀ ਟੋਪੀ ਨਹੀਂ, ਹੁਣ ਮੀਰੀ ਤੇ ਪੀਰੀ ਚੱਲੇਗੀ। ਔਰ ਉਸ ਵੇਲੇ ਸਾਹਿਬ ਜੀ ਨੂੰ ਦੋ ਤਲਵਾਰਾਂ ਪਹਿਨਾਈਆਂ ਗਈਆਂ, ਜਿਨ੍ਹਾਂ ਦਾ ਜ਼ਿਕਰ ਕਰਦੇ ਨੇ ਢਾਡੀ ਨੱਥਾ ਮੱਲ ਤੇ ਅਬਦੁੱਲ ਜੀ, ਉਹਨਾਂ ਨੇ ਜ਼ਿਕਰ ਕੀਤਾ। ਕਹਿਣ ਲੱਗੇ ਦੋ ਤਲਵਾਰੀ ਵੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਲਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਕਹਿਣ ਲੱਗੇ ਮੇਰੇ ਦਾਤਿਆ ਅੱਜ ਤੇਰੇ ਸਾਹਮਣੇ ਜਹਾਂਗੀਰ ਦੀ ਪੱਗ ਨੀਵੀਂ ਹੋ ਗਈ, ਅੱਜ ਮੇਰੇ ਸ਼ਹਿਨਸ਼ਾਹ ਦੀ ਜਿਹੜੀ ਸ਼ਾਨ ਹੈ ਨਾ, ਐਸੀ ਸ਼ਾਨ ਕਿਸੇ ਦੀ ਨਜ਼ਰ ਨਹੀਂ ਆਉਂਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਤੋ ਗੁਰੂ ਸਵਾਰਿਓ ਮੇਰੇ ਸਾਹਿਬ ਜੀ ਨੇ ਐਲਾਨ ਕਰ ਦਿੱਤਾ, ਕਹਿਣ ਲੱਗੇ ਅੱਜ ਤੋਂ ਬਾਅਦ ਗੁਰੂ ਦਰਬਾਰ ਵਿੱਚ जे कोई भेटा लैके आनी है ते ओने सुंदर जवानियां ओने सुंदर घोड़े ते शस्त्र भेटा लैके आओ गुरु नानक दी तुहाडे ते किरपा होवेगी। साहब जी ने श्री अकाल तख्त साहब की रचना भी की और कहन लगे कि अज तो बाद तुहानू किसे तख्त दे कोल इंसाफ लई जाण दी लोड़ नहीं, ये अकाल दा तख्त है, नाम रख्या गया अकाल तख्त। ते काल कहिंदे ने समें नू, अकाल वह हुंदा जिहड़ा समें विच नहीं आउंदा, वह परिपूर्ण परमात्मा अकाल है, वह समें विच नहीं आउंदा। कहन लगे एक गल चेते रखियो, दुनिया दे तख्त एक दिन मिट सकदे ने, पर जो काल दा तख्त है श्री काल तख्त साहिब जुगो जुग टल रहेगा। और सचमुच बड़े आए मिटाण वाले, आप ते मिट गए पर श्री अकाल तख्त साहिब जुगो जुग टल है। मैं बेनती करा इस स्थान ते फैसले होने लगे और साहब जी ने कहा सी, कहन लगे कि सिखा तेरे कोल मीरी भी होनी चाहिए है, तेरे कोल पीरी भी होनी चाहिए, भाव तेरे कोल राजसी शक्ति भी होवे ते तेरे कोल अध्यात्मक शक्ति भी होनी चाहिए, ये दोवे चीजां नाल नाल चलणगियां। असीं वेखदे आं कि अज दो निशान साहब, एक मीरी दा ते एक पीरी दा, पर कमाल दी गल है जिहड़ा मीरी दा निशान है ना उस नूं नीवा रख्या गया, पीरी दा निशान उच्चा है। श्री हरिमंदर साहब दे सामने अकाल तख्त साहब क्यों बनाया गया, तां कि सिखा एक गल चेते रखी कि जदों तू राजनीति विच भी कदम रखे ते तेरे सामने धर्म दा निशान सचखंड श्री हरिमंदर साहब है, जदों धर्म तेरे सामने होवेगा ते राजनीति करदिआं भी तू कोई गलत फैसला नहीं लै सकेगा, इस करके सामने बनाया गया। तो मैं बेनती करा मेरे साहब जी ने यह महान बख्शिश की, सुंदर घोड़े कलगी लानी शुरू की, उस वेले कईयां ने जाके जहांगीर नूं दस्या, जहांगीर ने एक बहाने दे नाल गुरु हरगोबिंद पातशाह जी नूं ग्वालियर दे किले विच कैद कर दिता है, जेड़े गुरु नानक नाम लेवा सन उन्हां दे अंदरों हिरदे बलूंदरे गए। पर वेखो गुरु वास्ते अंदर किन्ना कु प्यार, सिखां ने इथों चलना और जोटियां विच शब्द पढ़दे जाना, उस किले दी दीवार नूं मत्था टेक के वापस आ जाना, और ये एक दिन नहीं बहुत लंबा समा ये रोस जुलूस चले। ये गुरु सवारियो, बाबा बुढ़ा जी ने चौंकी आरंभ की सी जिस दिन गुरु हरगोबिंद पातशाह जी ग्वालियर दे किले चों रिहा होके आए। आप सारे जानते हो इतिहास कि नाल 52 राजियां नूं भी लैके आए, उन्हां 52 राजियां विच ओह भी राजा सी जिहड़ा कि राजा भीम चंद जिहड़ा गुरु गोबिंद सिंह दे नाल कई तरह के इट खिड़के लैंदा रहा, उहदा सक्का दादा तारा चंद ओह भी उन्हां दे विच सी जिस नूं 52 राजियां दे विच उस नूं भी आजाद करवाया सी। मेरे साहब जी ने 52 राजियां नूं आजाद करवाया ते नाम रख दिता गया बंदी छोड़दाता, क्योंकि वह राजसी किला सी जिदे विचों कदे कोई जीवंदा वापस नहीं आउंदा, उत्थे उन्हां नूं ऐसी खुराक दित्ती जांदी सी, उन्हां नूं ऐसा भोजन दिता जांदा सी जिदे विच पॉइजन दिता जांदा है, और उत्थों कदे कोई जीवंदा वापस नहीं सी आउंदा। गुरु हरगोबिंद पातशाह जी ने महान बख्शिश की और जिथे आप रिहा होके आए उत्थे नाल उन्हां 52 नूं भी रिहा करवाया मेरे साहब जी ने। और कहना पिया, कहन लगे जेड़े अज ग्वालियर दे किले विचों जिन्हां ने गुरु हरगोबिंद दा पल्ला फड़िया वह बाहर जीउंदे निकले ने, उन्हां नूं जीवन दान मिल गया, ते ख्याल करियो जेड़े भी गुरु हरगोबिंद पातशाह दा पल्ला फड़नगे ना वह इस भव सागर तों भी कदे नहीं डुब्बण देंदा, मेरा सतगुरु उन्हां नूं अपनी दरगाह विच बाइज्जत लैके जांदा है। गुरु हरगोबिंद ऐसे सतगुरु ने, भारी सतगुरु। आगरे की धरती की एक घटना, कहिंदे ने जहांगीर नाल नाल चल रहे तंबू ला के बैठा है, ते एक गुरु का सिख घाई
ਜਿਹੜਾ ਕਿ ਘਾਹ ਵੇਚ ਕੇ ਗੁਜ਼ਾਰਾ ਕਰਦਾ ਗੁਰੂ ਸਵਾਰਿਓ ਉਸ ਨੂੰ ਕਿਸੇ ਨੇ ਦੱਸਿਆ ਕਹਿਣ ਲੱਗੇ ਉਹ ਪਿਆਰਿਆ ਜਿਸ ਗੁਰੂ ਦੀ ਤੂੰ ਸਿਫਤ ਸਲਾਹ ਕਰਨਾ ਜਿਸ ਦੇ ਹਰ ਵੇਲੇ ਗੀਤ ਗਾਉਣਾ ਤੈਨੂੰ ਪਤਾ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਆਗਰੇ ਦੀ ਧਰਤੀ ਤੇ ਆਏ ਨੇ ਉਸ ਨੂੰ ਚਾਹ ਚੜ ਗਿਆ ਉਹਦੇ ਕੋਲ ਇੱਕ ਟਕਾ ਸੀ ਉਸ ਨੇ ਸੁੰਦਰ ਘਾਹ ਹਰਾ ਹਰਾ ਕੂਲਾ ਘਾਹ ਖੋਤਿਆ ਮੇਰੇ ਸਾਹਿਬ ਜੀ ਦੇ ਘੋੜੇ ਵਾਸਤੇ ਤੇ ਨਾਲ ਇੱਕ ਟਕਾ ਲਿਆ ਕਿ ਮੈਂ ਇਹ ਭੇਟ ਰੱਖਾਂਗਾ ਖਿਆਲ ਕਰਿਓ ਜਦੋਂ ਉਹ ਸਿੱਖ ਪਸੀਨੇ ਦੇ ਨਾਲ ਭਿੱਜਾ ਹੋਇਆ ਪਹੁੰਚ ਗਿਆ ਜਹਾਂਗੀਰ ਦੇ ਤੰਬੂ ਦੇ ਸਾਹਮਣੇ ਤੇ ਸਾਹਮਣੇ ਖੜਾ ਸੀ ਉਸ ਦਾ ਸੰਤਰੀ ਉਸ ਨੇ ਕਿਹਾ ਤੂੰ ਕਿੱਧਰ ਮੈਲੇ ਕੱਪੜੇ ਲੈ ਕੇ ਆ ਰਿਹਾ ਤੈਨੂੰ ਅੰਦਰ ਨਹੀਂ ਜਾਣ ਦਿੱਤਾ ਜਾਏਗਾ ਤੇ ਉਹ ਕਹਿਣ ਲੱਗਾ ਕਮਾਲ ਦੀ ਗੱਲ ਹੈ ਸੱਚਾ ਪਾਤਸ਼ਾਹ ਆਇਆ ਹੋਵੇ ਉਹ ਤੇ ਆਪ ਦੌੜ ਕੇ ਆਪਣੇ ਸਿੱਖਾਂ ਨੂੰ ਗੱਲ ਨਾਲ ਲਾਉਂਦਾ ਤੇ ਤੁਸੀਂ ਕਹਿੰਦੇ ਹੋ ਇਹ ਅੰਦਰ ਨਹੀਂ ਜਾਣ ਦੇਣਾ ਇੰਨੇ ਚਿਰ ਨੂੰ ਜਹਾਂਗੀਰ ਸੁਣ ਰਿਹਾ ਸੀ ਇਹ ਵੀ ਬਾਹਰ ਆਇਆ ਇਸ ਨੇ ਕਿਹਾ ਸਿੱਖਾ ਕੀ ਚਾਹੀਦਾ ਇਸ ਨੇ ਘਾਹ ਦੀ ਪੰਡ ਤੇ ਟਕਾ ਅੱਗੇ ਰੱਖਿਆ ਤੇ ਕਹਿਣ ਲੱਗਾ ਪਾਤਸ਼ਾਹ ਜਨਮ ਤੇ ਮਰਨ ਦੇ ਗੇੜ ਤੋਂ ਬਚਾ ਲੈ ਜਦੋਂ ਇਹ ਸ਼ਬਦ ਕਹੇ ਨਾ ਤੇ ਜਹਾਂਗੀਰ ਅੰਦਰੋਂ ਕੰਬ ਗਿਆ ਕਹਿਣ ਲੱਗਾ ਇਹ ਮੇਰੀ ਰਾਇਆ ਨਹੀਂ ਲੱਗਦਾ ਇਹ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਿੱਖ ਹੈ ਕਹਿਣ ਲੱਗੇ ਗੁਰੂ ਕੇ ਸਿੱਖਾ ਮੈਂ ਤੇ ਆਪ ਅਜੇ ਜਨਮ ਮਰਨ ਤੋਂ ਮੁਕਤ ਨਹੀਂ ਹੋਇਆ ਮੈਂ ਤੈਨੂੰ ਕਿਵੇਂ ਕਰ ਸਕਣਾ ਕਹਿਣ ਲੱਗੇ ਤੂੰ ਕਿਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਸ਼ਨ ਕਰਨ ਤਾਂ ਨਹੀਂ ਆਇਆ ਕਹਿਣ ਲੱਗਾ ਹਾਂ ਮੈਂ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਇਆ ਕਹਿਣ ਲੱਗਾ ਫਿਰ ਪਾਤਸ਼ਾਹ ਤੇ ਅੱਗੇ ਨੇ ਮੈਂ ਤੇ ਕੇਵਲ ਬਾਦਸ਼ਾਹ ਹਾਂ ਕਹਿਣ ਲੱਗੇ ਪਾਤਸ਼ਾਹ ਅੱਗੇ ਨੇ ਤੇ ਉਸ ਸਿੱਖ ਨੇ ਪਤਾ ਕੀ ਕੀਤਾ ਛੇਤੀ ਨਾਲ ਆਪਣਾ ਟਕਾ ਵੀ ਅੱਗੋਂ ਚੁੱਕਿਆ ਤੇ ਘਾਹ ਦੀ ਪੰਡ ਵੀ ਚੁੱਕ ਲਈ ਇਸ ਨੇ ਰੋਕਿਆ ਮੋਹਰਾਂ ਦੀ ਇੱਕ ਥੈਲੀ ਅੱਗੇ ਰੱਖ ਦਿੱਤੀ ਕਹਿਣ ਲੱਗਾ ਗੁਰੂ ਕੇ ਸਿੱਖਾ ਮੋਹਰਾਂ ਜਿੰਨੀਆਂ ਚਾਹੀਦੀਆਂ ਚੁੱਕ ਲੈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅੱਗੇ ਭੇਟਾ ਕਰ ਪਰ ਜਿਹੜੀ ਭੇਟਾ ਕਿਸੇ ਬਾਦਸ਼ਾਹ ਦੇ ਅੱਗੇ ਰੱਖੀ ਜਾਏ ਨਾ ਉਹ ਭੇਟਾ ਕਦੇ ਨਹੀਂ ਚੁੱਕੀ ਦੀ ਨਹੀਂ ਤੇ ਬਾਦਸ਼ਾਹ ਦੀ ਤੋਹੀਨ ਹੋ ਜਾਂਦੀ ਏ ਤੇ ਉਸ ਵੇਲੇ ਉਸ ਗੁਰੂ ਕੇ ਸਿੱਖ ਨੇ ਕਿਹਾ ਸੀ ਕਹਿਣ ਲੱਗਾ ਮੈਨੂੰ ਇਹ ਦੱਸ ਕਹਿਣ ਲੱਗੇ ਕਿ ਲੋਧੀ ਰਾਜ ਦੀਆਂ ਮੋਹਰਾਂ ਮੁਗਲ ਰਾਜ ਵਿੱਚ ਚੱਲ ਸਕਦੀਆਂ ਕਹਿਣ ਲੱਗੇ ਨਹੀਂ ਲੋਧੀ ਰਾਜ ਦੀਆਂ ਲੋਧੀ ਰਾਜ ਵਿੱਚ ਚੱਲਣਗੀਆਂ ਤੇ ਮੁਗਲ ਰਾਜ ਦੀਆਂ ਮੁਗਲ ਰਾਜ ਵਿੱਚ ਹੀ ਚੱਲਣਗੀਆਂ ਕਹਿਣ ਲੱਗੇ ਬਸ ਇੱਕ ਗੱਲ ਪੱਲੇ ਬੰਨ ਲੈ ਇਹ ਤੇਰੀਆਂ ਮੋਹਰਾਂ ਮੇਰੇ ਗੁਰੂ ਨਾਨਕ ਦੇ ਦਰਬਾਰ ਵਿੱਚ ਨਹੀਂ ਚੱਲਦੀਆਂ ਕਹਿਣ ਲੱਗੇ ਗੁਰੂ ਨਾਨਕ ਦੇ ਦਰਬਾਰ ਵਿੱਚ ਕੇਵਲ ਪ੍ਰੇਮ ਦੀ ਭੇਟਾ ਪ੍ਰਵਾਨ ਹੁੰਦੀ ਹੈ ਕਹਿਣ ਲੱਗੇ ਇਹ ਤੂੰ ਘਾਹ ਤੇ ਖਰੀਦ ਸਕਣਾ ਪਰ ਪ੍ਰੇਮ ਨਹੀਂ ਉਹ ਖਰੀਦਿਆ ਜਾ ਸਕਦਾ ਉਸ ਨੇ ਚੁੱਕੀ ਪੰਡ ਤੇ ਚਲਾ ਗਿਆ ਛੇਤੀ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਉਸ ਤੰਬੂ ਦੇ ਸਾਹਮਣੇ ਜਿੱਥੇ ਸਾਹਿਬ ਜੀ ਟਿੱਕੇ ਸਨ ਮੇਰੇ ਪਾਤਸ਼ਾਹ ਜੀ ਛੇਤੀ ਨਾਲ ਬਾਹਰ ਆਏ ਉਹਨਾਂ ਨੇ ਆ ਕੇ ਗੁਰੂ ਕੇ ਸਿੱਖ ਨੂੰ ਕਿਹਾ ਕਹਿਣ ਲੱਗੇ ਗੁਰੂ ਕੇ ਸਿੱਖਾ ਲਿਆ ਘਾਹ ਦੀ ਪੰਡ ਮੈਨੂੰ ਚੁਕਾ ਤੇ ਸਿੱਖ ਨੂੰ ਪਤਾ ਨਹੀਂ ਸਤਿਗੁਰੂ ਜੀ ਦਾ ਕਹਿਣ ਲੱਗੇ ਨਹੀਂ ਮੈਂ ਅੱਗੇ ਭੁਲੇਖਾ ਖਾ ਗਿਆ ਸਾਂ ਇਹ ਪੰਡ ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਘੋੜੇ ਵਾਸਤੇ ਲੈ ਕੇ ਆਇਆ ਇਹ ਮੈਂ ਹੋਰ ਕਿਸੇ ਨੂੰ ਭੇਟਾ ਨਹੀਂ ਕਰ ਸਕਦਾ ਤੇ ਉਸ ਵੇਲੇ ਪਿੱਛੋਂ ਜਹਾਂਗੀਰ ਵੀ ਆਇਆ ਤੇ ਕਹਿਣ ਲੱਗੇ ਗੁਰੂ ਕੇ ਸਿੱਖਾ ਜਿਸ ਹਰਗੋਬਿੰਦ ਪਾਤਸ਼ਾਹ ਜੀ ਦਾ ਤੂੰ ਦਰਸ਼ਨ ਕਰਨ ਆਇਆ ਨਾ ਇਹ ਉਹੀ ਤੇਰੇ ਕੋਲੋਂ ਘਾਹ ਦੀ ਪੰਡ ਮੰਗ ਰਹੇ ਨੇ ਗੁਰੂ ਕੇ ਸਿੱਖ ਨੇ ਚਰਨਾਂ ਤੇ ਸੀਸ ਰੱਖ ਦਿੱਤਾ ਚਰਨ ਧੋ ਦਿੱਤੇ ਹੰਝੂਆਂ ਦੇ ਨਾਲ ਤੇ ਉਸ ਵੇਲੇ ਮੇਰੇ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਸਿੱਖ ਨੂੰ ਛਾਤੀ ਨਾਲ ਲਾਇਆ ਤੇ ਕਹਿਣ ਲੱਗੇ ਗੁਰੂ ਮੇਰੇ ਸਾਹਿਬ ਨੇ ਕਿਹਾ ਸੀ ਗੁਰੂ ਕੇ ਸਿੱਖਾ ਤੇਰੇ ਵਰਗੇ ਸਿੱਖਾਂ ਦੀ ਥਾਂ ਚਰਨਾਂ ਵਿੱਚ ਨਹੀਂ ਤੇਰੇ ਵਰਗੇ ਸਿੱਖਾਂ ਨੂੰ ਮੈਂ ਆਪਣੇ ਸੀਨੇ ਵਿੱਚ ਥਾਂ ਦੇਣਾ ਵਾ ਇਹਨਾਂ ਸਿੱਖਾਂ ਦੇ ਨਾਲ ਪਿਆਰ ਕਰਦੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇੱਕ ਹੋਰ ਉਹਨਾਂ ਦੇ ਜੀਵਨ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਚਾਰ ਜੰਗਾਂ ਲੜੀਆਂ ਮੇਰੇ ਪਾਤਸ਼ਾਹ ਜੀ ਨੇ ਤੇ ਚਾਰ ਜੰਗਾਂ ਦੇ ਵਿੱਚੋਂ ਪਹਿਲੀ ਜੰਗ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈ ਜਿੱਥੇ ਕਿ ਇੱਕ ਬਾਜ ਤੋਂ ਝਗੜਾ ਹੋਇਆ ਤੇ ਕਹਿ ਦਿੱਤਾ ਕਿ ਜੇ ਅੱਜ ਇਹਨਾਂ ਨੇ ਸਿੱਖਾਂ ਨੇ ਬਾਜ ਨੂੰ ਹੱਥ ਪਾਇਆ ਕੱਲ ਤਾਜ ਨੂੰ ਵੀ ਪਾਣਗੇ ਤੇ ਉਸ ਵੇਲੇ ਫੌਜਾਂ ਚੜ੍ਹ ਕੇ ਆਈਆਂ ਤੇ ਮੇਰੇ ਸਾਹਿਬ ਜੀ ਨੇ ਇੱਥੇ ਮੁਕਾਬਲਾ ਕੀਤਾ ਉਸ ਜੰਗ ਵਿੱਚ 13 ਸਿੰਘ ਸ਼ਹੀਦ ਹੋਏ ਤੇ ਪੈਂਦੇ ਖਾਂ ਜਿਹੜਾ ਕਿ ਇੱਕ ਅਨਾਥ ਜਿਸ ਨੂੰ ਮੇਰੇ ਸਾਹਿਬ ਨੇ ਆਪ ਪਾਲਿਆ ਸੀ ਕਹਿੰਦੇ ਨੇ ਉਹ ਵੀ ਅੱਗੇ ਹੋ ਕੇ ਲੜਿਆ 13 ਸਿੰਘ ਸ਼ਹੀਦ ਹੋ ਗਏ ਤੇ ਮੇਰੇ ਸਾਹਿਬ ਜੀ ਸਾਰਿਆਂ ਦੇ ਮੁੱਖ ਸਾਫ਼ ਕਰਦੇ ਨੇ ਰੁਮਾਲ ਦੇ ਨਾਲ ਕੰਨਾਂ ਵਿੱਚ ਆਵਾਜ਼ ਪਈ ਵਾਹਿਗੁਰੂ ਵਾਹਿਗੁਰੂ ਕੀ ਵੇਖਦੇ ਨੇ ਕਿ ਭਾਈ ਗੋਪਾਲ ਤੇ ਦੂਜੇ ਪਾਸੇ ਭਾਈ ਮੋਹਨ ਇਹ ਦੋਵੇਂ ਸਹਿਕ ਰਹੇ ਨੇ ਮੇਰੇ ਸਾਹਿਬ ਜੀ ਨੇ ਇੱਕ ਸੱਜੀ ਬਾਂਹ ਦੇ ਨਾਲ ਗਲਵਕੜੀ ਵਿੱਚ ਭਾਈ ਗੋਪਾਲ ਨੂੰ ਲਿਆ ਖੱਬੇ ਪਾਸੇ ਭਾਈ ਮੋਹਨ ਜੀ ਨੂੰ ਲਿਆ ਤੇ ਕਹਿਣ ਲੱਗੇ ਪਿਆਰਿਓ ਤੁਸੀਂ ਕਰਮਖੰਡ ਵਿੱਚ ਪਹੁੰਚ ਗਏ ਹੋ ਕਰਮਖੰਡ ਵਿੱਚ ਆਮ ਮਨੁੱਖ ਨਹੀਂ ਜਾਂਦੇ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲਸੂਰ ਤਿੰਨਵੇਂ ਰਾਮ ਰਿਹਾ ਭਰਪੂਰ ਕਹਿਣ ਲੱਗੇ ਇੱਥੇ ਯੋਧੇ ਮਹਾਂਬਲੀ ਸੂਰੇ ਜਾਂਦੇ ਨੇ ਤੁਸੀਂ ਉੱਥੇ ਪਹੁੰਚੇ ਹੋ ਅੱਜ ਕੁਝ ਮੰਗ ਲਓ ਤੇ ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ ਕਹਿਣ ਲੱਗੇ ਪਾਤਸ਼ਾਹ ਜੋ ਮੰਗਿਆ ਸੀ ਉਹ ਤੇ ਮਿਲ ਗਿਆ ਸਾਹਿਬ ਜੀ ਕਹਿਣ ਲੱਗੇ ਤੁਸੀਂ ਕੀ ਮੰਗਿਆ ਸੀ ਕਹਿਣ ਲੱਗੇ ਅਸੀਂ ਇਕੱਠੇ ਹੀ ਤੁਹਾਡੇ ਦਰਬਾਰ ਵਿੱਚ ਆਏ ਸਾਂ ਕਹਿਣ ਲੱਗੇ ਇਕੱਠਿਆਂ ਨੇ ਨਿਤਨੇਮ ਦੀ ਬਾਣੀ ਇੱਥੇ ਪੜ੍ਹਨੀ ਸ਼ੁਰੂ ਕੀਤੀ ਇਕੱਠਿਆਂ ਨੇ ਅਸੀਂ ਸ਼ਸਤਰ ਵਿਦਿਆ ਲਈ ਔਰ ਇੱਕ ਦਿਨ ਅਸਾਂ ਅਰਦਾਸ ਕੀਤੀ ਕਹਿਣ ਲੱਗੇ ਜੇ ਇਕੱਠੇ ਆਏ ਹਾਂ ਨਾ ਤੇ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਕਿਰਪਾ ਕਰਨ ਤੇ ਅਸੀਂ ਇਕੱਠੇ ਹੀ ਇੱਥੋਂ ਵਿਦਾ ਹੋਈਏ ਪਰ ਇੱਕ ਅਰਦਾਸ ਹੈ ਕਿ ਗੋਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਹੋਵੇ ਔਰ ਪਾਤਸ਼ਾਹ ਅੱਜ ਤੁਸੀਂ ਮਹਾਨ ਕਿਰਪਾ ਕਰ ਦਿੱਤੀ ਏ ਅੱਜ ਅਸੀਂ ਜਾ ਰਹੇ ਹਾਂ ਤੇ ਪਾਤਸ਼ਾਹ ਸਾਡੀ ਕੀਤੀ ਅਰਦਾਸ ਪ੍ਰਵਾਨ ਹੋਈ ਏ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਦੋਨਾਂ ਨੇ ਸਵਾਸ ਤਿਆਗ ਦਿੱਤੇ ਗੁਰੂ ਸਵਾਰਿਓ ਇੱਥੇ ਹੰਕਾਰੀ ਹੋ ਗਿਆ ਪੈਂਦੇ ਖਾਂ ਇਹ ਕਹਿਣ ਲੱਗਾ ਜੇ ਕਿਤੇ ਮੈਂ ਨਾ ਵਿੱਚ ਹੁੰਦਾ ਤੇ ਕਹਿਣ ਲੱਗੇ ਕਦੇ ਵੀ ਗੁਰੂ ਹਰਗੋਬਿੰਦ ਦੇ ਜੰਗ ਜਿੱਤ ਨਹੀਂ ਸਨ ਸਕਦੇ ਅੰਦਰ ਹਉਮੈ ਆ ਗਈ ਅੰਦਰ ਹੰਕਾਰ ਆ ਗਿਆ ਇਹ ਚੰਦਰੀ ਹਉਮੈ ਮਨੁੱਖ ਨੂੰ ਪਤਾ ਨਹੀਂ ਕਿਹੜੇ ਵੇਲੇ ਡੁਲਾ ਦੇਵੇ ਕਹਿੰਦੇ ਨੇ ਜਦੋਂ ਬਾਬਾ ਬੁੱਲੇ ਸ਼ਾਹ ਗਏ ਆਪਣੇ ਮੁਰਸ਼ਦ ਅਨੈਤ ਸ਼ਾਹ ਦੇ ਕੋਲ ਤੇ ਇਹਨਾਂ ਨੇ ਜਾ ਕੇ ਉੱਥੇ ਕਹਿਣ ਲੱਗੇ ਕੋਈ ਉਪਦੇਸ਼ ਕਰੋ ਤੇ ਉਹਨਾਂ ਦੇ ਮੁਰਸ਼ਦ ਨੇ ਕਹਿ ਦਿੱਤਾ ਬੁੱਲਿਆ ਖਜੂਰ ਤੇ ਚੜ ਜਾ ਅਮੀਰਾਂ ਦਾ ਬੱਚਾ ਡਰਦਾ ਡਰਦਾ ਕਹਿਣ ਲੱਗਾ ਮੁਰਸ਼ਦ ਦਾ ਹੁਕਮ ਤੇ ਮੰਨਣਾ ਹੈ ਨਾ ਜਦੋਂ ਖਜੂਰ ਤੇ ਚੜਿਆ ਫਕੀਰਾ ਫਕੀਰੀ ਦੂਰ ਹੈ ਜਿਤਨੀ ਉੱਚੀ ਖਜੂਰ ਹੈ ਚੜ ਜਾਏ ਤੋ ਪ੍ਰੇਮ ਰਸ ਡਿੱਗ ਪਏ ਤੇ ਚੱਕਣਾ ਚੂਰ ਹੈ ਕਹਿੰਦੇ ਨੇ ਚੜਿਆ ਖਜੂਰ ਤੇ ਹੱਥ ਛੁੱਟਿਆ ਧਰਤੀ ਤੇ ਡਿੱਗਾ ਜਦੋਂ ਚੋਟ ਪਹੁੰਚੀ ਨਾ ਤੇ ਮੂੰਹ ਚੋਂ ਨਿਕਲਿਆ ਹਾਏ ਮੈਂ ਮੂਆ ਤੇ ਅਨੈਤ ਸ਼ਾਹ ਜੀ ਖਿੜਖਿੜਾ ਕੇ ਹੱਸ ਪਏ ਕਹਿਣ ਲੱਗੇ ਬੁੱਲਿਆ ਮੈਂ ਮੂਆ ਤੋ ਖੁਦਾ ਹੂਆ ਕਹਿਣ ਲੱਗੇ ਜੇ ਮੈਂ ਮਰ ਗਈ ਤੇ ਸਮਝ ਲਿਆ ਤੂੰ ਰੱਬ ਦਾ ਰੂਪ ਹੋ ਗਿਆ ਤੇ ਗੁਰੂ ਸਵਾਰਿਓ ਇਸ ਮੈਂ ਨੇ ਪੈਂਦੇ ਖਾਂ ਨੂੰ ਵੀ ਡੁਲਾਇਆ ਤੇ ਮੇਰੇ ਸਾਹਿਬ ਜੀ ਨੇ ਕਹਿ ਦਿੱਤਾ ਕਹਿਣ ਲੱਗੇ ਪੈਂਦੇ ਖਾਂ ਅੱਜ ਤੋਂ ਬਾਅਦ ਜਦੋਂ ਤੈਨੂੰ ਬੁਲਾਈਏ ਤੂੰ ਉਦੋਂ ਹੀ ਆਉਣਾ ਦੋ ਜੰਗਾਂ ਸਾਹਿਬ ਜੀ ਨੇ ਉਸ ਤੋਂ ਬਾਅਦ ਲੜੀਆਂ ਨਥਾਣੇ ਦੀ ਜੰਗ ਤੇ ਸ੍ਰੀ ਹਰਗੋਬਿੰਦਪੁਰੇ ਦੀ ਜੰਗ ਇਹਦੇ ਵਿੱਚ ਨਹੀਂ ਬੁਲਾਇਆ ਕਰਤਾਰਪੁਰ ਦੀ ਜੰਗ ਵਿੱਚ ਇਹ ਸਤਿਗੁਰੂ ਜੀ ਦੇ ਵਿਰੋਧ ਵਿੱਚ ਲੜਿਆ ਪੈਂਦੇ ਖਾਂ ਲੈ ਕੇ ਆਇਆ ਲਾਹੌਰ ਤੋਂ ਫੌਜ ਤੇ ਜਲੰਧਰ ਦੇ ਸੂਬੇ ਨੂੰ ਕਰਤਾਰਪੁਰੇ ਜੰਗ ਹੋਈ ਤੇ ਗੁਰੂ ਸਵਾਰਿਓ ਜਦੋਂ ਜੰਗ ਵਿੱਚ ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਹਿੰਦੇ ਨੇ ਇੰਨੇ ਤੀਰ ਚਲਾਏ ਕਿ ਕਦੇ ਨਹੀਂ ਸਨ ਚਲਾਏ ਇਹਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਜੰਗ ਵਿੱਚ ਭਾਗ ਲਿਆ ਤੇ ਜਦੋਂ ਪੈਂਦੇ ਖਾਂ ਸਾਹਮਣੇ ਆ ਗਿਆ ਕਹਿਣ ਲੱਗਾ ਕਿਉਂ ਗਰੀਬਾਂ ਦੇ ਪੁੱਤਰ ਮਰਵਾਉਂਦੇ ਹੋ ਜੇ ਲੜਨਾ ਤੇ ਆਓ ਅਸੀਂ ਆਪਸ ਵਿੱਚ ਦੋਵੇਂ ਹੱਥ ਕਰ ਲਈਏ ਸਾਹਿਬ ਜੀ ਨੇ ਆਪ ਦੁੱਧ ਘਿਓ ਮੱਖਣਾਂ ਨਾਲ ਇਸ ਨੂੰ ਪਾਲਿਆ ਸੀ ਤੇ ਖਿਆਲ ਕਰਿਓ ਤਾਕਤਵਰ ਇੰਨਾ ਸੀ ਕਿ ਜਦੋਂ ਪੱਕੀ ਜ਼ਮੀਨ ਤੇ ਤੁਰਦਾ ਸੀ ਤੇ ਜ਼ਮੀਨ ਵਿੱਚ ਟੋਏ ਪੈ ਜਾਂਦੇ ਸਨ ਇਹ ਜਿਹੜਾ ਅਸੀਂ ਸਿੱਕਾ ਵੇਖਦੇ ਹਾਂ ਨਾ ਇਸ ਨੂੰ ਤਲੀ ਤੇ ਰੱਖ ਕੇ ਜੇ ਜ਼ੋਰ ਨਾਲ ਰਗੜਦਾ ਸੀ ਤੇ ਉਹਦੇ ਸਾਰੇ ਅੱਖਰ ਮਿਟਾ ਦਿੰਦਾ ਸੀ ਦੋ ਸਾਣ ਕਿਤੇ ਭਿੜਦੇ ਹੋਣ ਤੇ ਸਿੰਘਾਂ ਤੋਂ ਫੜ ਕੇ ਇੱਕ ਨੂੰ ਖੱਬੇ ਹੱਥ ਨਾਲ ਦੂਜੇ ਨੂੰ ਸੱਜੇ ਹੱਥ ਨਾਲ ਦੋਵਾਂ ਨੂੰ ਪਿੱਛੇ ਸੁੱਟ ਦਿੰਦਾ ਸੀ ਇੰਨਾ ਤਾਕਤਵਰ ਸਵਾਰ ਸਮੇਤ ਘੋੜੇ ਨੂੰ ਚੁੱਕ ਕੇ ਧਰਤੀ ਤੇ ਪਟਕਾ ਦਿੰਦਾ ਸੀ ਆਇਆ ਪਾਤਸ਼ਾਹ ਜੀ ਦੇ ਸਾਹਮਣੇ ਤੇ ਸਾਹਿਬ ਜੀ ਵੇਖ ਕੇ ਕਹਿਣ ਲੱਗੇ ਬਰਖੁਰਦਾਰ ਜੀ ਤੁਸੀਂ ਤੇ ਪੈਂਦੇ ਖਾਂ ਕਹਿਣ ਲੱਗਾ ਤੁਸੀਂ ਮਿੱਠੀਆਂ ਮਿੱਠੀਆਂ ਗੱਲਾਂ ਨਾ ਮੇਰੇ ਨਾਲ ਕਰੋ ਅੱਜ ਮੈਦਾਨੇ ਜੰਗ ਵਿੱਚ ਆਏ ਹੋ ਦੋ ਹੱਥ ਕਰੋ ਸਾਹਿਬ ਜੀ ਕਹਿਣ ਲੱਗੇ ਫਿਰ ਕਿਵੇਂ ਲੜਨਾ ਕਹਿਣ ਲੱਗੇ ਜੀ ਪੱਥਾ ਪਰੇ ਰੱਖ ਦਿਓ ਤੀਰਾਂ ਵਾਲਾ ਕਿਉਂਕਿ ਉਸਨੂੰ ਪਤਾ ਸੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਨਿਸ਼ਾਨਾ ਕਦੇ ਚੁੱਕਦਾ ਹੀ ਨਹੀਂ ਕਹਿਣ ਲੱਗੇ ਤੀਰਾਂ ਵਾਲਾ ਪੱਥਾ ਪਿੱਛੇ ਰੱਖੋ ਤੇ ਕਿਰਪਾਨ ਦੇ ਨਾਲ ਤਲਵਾਰ ਨਾਲ ਮੇਰੇ ਨਾਲ ਜੰਗ ਕਰੋ ਤਲਵਾਰ ਦੇ ਨਾਲ ਇਹ ਘੋੜੇ ਤੇ ਸਵਾਰ ਹੋਇਆ ਸਾਹਿਬ ਜੀ ਤੇ ਇਸ ਨੇ ਪਹਿਲਾ ਵਾਰ ਕੀਤਾ ਅੱਜ ਇਸ ਤਰ੍ਹਾਂ ਲੱਗਦਾ ਜਿਵੇਂ ਪਿਓ ਤੇ ਪੁੱਤਰ ਦਾ ਜੰਗ ਹੋਣ ਲੱਗਾ ਹੋਵੇ ਪਹਿਲਾ ਵਾਰ ਕੀਤਾ ਇਸ ਨੇ ਮੇਰੇ ਸਾਹਿਬ ਜੀ ਨੇ ਘੋੜੇ ਦੀ ਜੋ ਰਕਾਬ ਸੀ ਨਾ ਉਸ ਦੇ ਲੋਹੇ ਦੇ ਉੱਤੇ ਇਸ ਵਾਰ ਨੂੰ ਝੱਲਿਆ ਕਹਿਣ ਲੱਗੇ ਪੈਂਦੇ ਖਾਂ ਇੱਕ ਹੋਰ ਵਾਰ ਕਰ ਇਸ ਨੇ ਦੂਜਾ ਵਾਰ ਕੀਤਾ ਸਾਹਿਬ ਜੀ ਨੇ ਢਾਲ ਤੇ ਰੋਕਿਆ ਤੇ ਢਾਲ ਤੇ ਜਦੋਂ ਵਾਰ ਰੋਕਿਆ ਤੇ ਇਸ ਦੀ ਕਿਰਪਾਨ ਵੀ ਤਲਵਾਰ ਵੀ ਟੁੱਟ ਗਈ मेरे साहब जी कहन लगे पेंदे खां हुण तीजा वार कर। इसने छेती नाल साहब जी दे घोड़े दे थले वड़ के ते घोड़े नू चुकन लगा। मेरे पातशाह जी ने इन्ने जोर नाल उत्तों ढाल मारी कि धरती ते ढेरी हो गया। मेरे साहब जी उतरे घोड़े तो थले, मेरे पातशाह जी ने ना पेंदे खां दे मुख ते ढाल दे नाल छां कीती। आखिरी सवास लै रहा है ते मेरे साहब जी कहन लगे पेंदे कलमा पढ़। कहन लगे तू कलमा पढ़, तेनू मैं जन्नत विच थां दवावांगा। ते उस वेले पेंदे खां नू सारा ही चेता आ गया कि किवें मैनू यतीम नू पालिया सी, किवें मेरी शादी करवाई, किवें पातशाह जी ने अपने पुत्रां नालों वध खुराक मैनू दित्ती। ते अज जदों तीन वार भी सामने आ गए ना, पेंदे खां दीआं अखां विचों हंझू वह तुरे। साहब जी कहन लगे तू कलमा पढ़, ते हाथ जोड़ के कहन लगा मेरे दातिया कलमा ते मैं तां पढ़ा जे तेरी कृपा ते मैनू कोई शक होवे। ते कहन लगे मेरे पातशाह अज तेरी कृपाण ही मेरे वास्ते कलमा बन गई है। ते साहब जी ने उत्थे पेंदे खां नू गुरु सवारियो असीसां दित्तियां और कहन लगे कि गुरु दी गोद विच तेरे स्वास निकले ने और तू कदे भी उस परमात्मा खुदा दी दरगाह विच तू जाएगा, तू नरकां दा भागी नहीं बनेगा। इन्ने सतगुरु जी मेरे पातशाह जी किन्ने प्यार दे नाल अपने सिखां नू कदे भी दुश्मन नू भी उन्होंने गुस्से दे नाल नहीं निहारिया। कहिंदे ने जे मैदाने जंग विच भी पातशाह जी किसे ते वार करदे सन ते इस तरह सी जिवें सिखा रहे होण कि बेटा वार इंज नहीं इंज करीदा। उस पातशाह जी दा असी अज पावन आगमन पुरब मना रहे हां। दस्तगीर होए पंज पीर, कहिंदे ने हर गोबिंद तोला दीन दुनी दा पातशाह, पातशाह पातशाह डोला भारी सतगुरु गुरु हरगोबिंद पातशाह जिन्हां दा आगमन पुरब मना रहे हां। आप सब संगतां नूं साहब जी दे आगमन पुरब की लख लख वधाई होवे। ते मेरे पातशाह जी अज की मुबारक बख्शिश करदे ने हुक्मनामे अंदर बड़े प्यार नाल सरवण करिए जी।
सतनाम श्री वाहे गुरु साहिब जी, जैत सरी महला पंजवा, घर दूजा शांत एक ओंकार सतगुर प्रसाद।
जैत श्री राग अंदर साहिब श्री गुरु अर्जन देव महाराज बख्शिश कर रहे ने दूजे घर विच गाउण दी हदायत है और शंत रूप अंदर यह अज का मुबारक हुक्मनामा जो धन गुरु ग्रंथ साहिब महाराज जी दे अंग 704 ते सवायमान है। इस मुबारक शब्द अंदर साहब जी की बख्शिश करते हैं, एक ओंकार सतगुर प्रसाद, कहिंदे ने वो परमात्मा एक है अदुती है और उसकी प्राप्ति केवल गुरु की बख्शिश द्वारा हुंदी है।
सलोक ऊंचा अगम अपार प्रभ कथन न जाए अकथ।
कहिंदे ने वो परिपूर्ण परमात्मा सब तो उच्चा है जिदा पारावार कोई नहीं और जिहड़ा इंद्रियां दी पहुंच तो भी परे है। अगम जिहड़ा इंद्रियां दी पहुंच तो भी परे है और उस नूं जे शब्दां विच कोई कहे के कथन कीता जाए वो अकथ है, उस नूं शब्द विच शब्दां विच कथन नहीं कीता जा सकता।
नानक प्रभ शरणागति राखन कौ समरथ।
हे नानक जी आख रहे ने कि उस परिपूर्ण परमात्मा दी असी शरण विच हां जेड़ा कि इस योग है समर्था रखदा है कि जेड़ा भी शरण विच आए शरण आए दी लाज रख लैंदा है। कहिंदे ने उस दी शरण लेनी चाहीदी है।
शांत ज्यों जान हो त्यों राख हर प्रभ तेरे आ।
हे परिपूर्ण परमात्मा असी तेरे अगे अपना आपा समर्पित कर दिता है ते साड़ी कोई समर्था नहीं, ज्यों जानो त्यों राख जिवें तेरी रजा है उस तरह ही तेरी शरण विच आए हां ते तेरी शरण विच आया नूं जिवें तेरी मर्जी उस तरह ही रख लवो।
कीते गनो असंख अवगन मेरे आ।
बड़ा ही सुंदर उच्चारण किया भाई साहब जी ने कि केते गनो, कहिंदे ने किन्ने कु गिनती करिए, साडे औगण ते इन्ने ने असंख असंख ही औगण ने साडे विच, और एदा मतलब कि बहुत पता नहीं किन्ने कुने केते गणो असंख अवगुण मेरिया कहिंदे ने असंख ही गुण ने साडे विच पातशाह साडे ते अवगुण गिणे ही नहीं जा सकते
असंख अवगुण खते तेरे नित प्रत सद भूली है
कहिंदे ने असंख अवगुण होण दे करके खते फेरे भाव के खते दा अर्थ है पाप असी बार बार पाप करदे हां और करके ते फिर सदा ही भुल जाने हां पातशाह असी भुलण हार हां तुसी समरथ हो असी ते हमेशा ही भुलण वाले हां
मोह मगन बिकराल माया तौ प्रसादी भूली है
कहिंदे ने असी ते ए जो डरावनी माया है एदे मोह विच ही मस्त रहने हां पर पातशाह तौ प्रसादी भूलीए भूलीए दा अर्थ हुंदा बचना जे किते तेरी कृपा होए ना ते फिर इस माया तो बचा जा सकदा है
लोक करत विकार विखड़े प्रभ नेर हू ते नेरिया
लोक करत विकार कहिंदे ने पातशाह असी लुक लुक के ओ पाप करने आ जेड़े के दुख देण वाले ने विखड़े तो भाव है दुख देण वाले असी ओ पाप करने आ जेड़े दुख देण वाले ने पर हे वाहिगुरु तेरे तो कोई नहीं छपा सकदा नेर हूं ते नेरिया तू ही सब तो नेड़े है कह रविदास हाथ पै नेरे सहजे होए सो होई पातशाह तेरे तो जिन्ना होर कोई भी नेड़े नहीं हो सकदा
बिनवंत नानक दया धार हो काड भव जल फेरिया
बेनती करदे ने गुरु नानक जी कहिंदे ने हे परिपूर्ण परमात्मा तू ही कृपा कर ते इस भवजल तो जन्म मरण दे गेड़ तो सानू आप ही हाथ दे के कढ लवो
सलोक निरत ना पवे असंख गुण ऊंचा प्रभ का नाओ
निरत तो भाव हुंदा निरना कहिंदे ने निरना नहीं कीता जा सकदा तेरे गुणा दा पातशाह तेरे विच किन्ने कु गुण ने तेरे कवन कवन गुण कह गावां तू साहिब गुणी निदाना ते पातशाह जी कहन लगे निरत ना पवे असंख गुण पता नहीं तेरे विच किन्ने कु गुण ने इन्हां दा निरना नहीं कीता जा सकदा ऊंचा प्रभ का नाओ कहिंदे ने हे परमात्मा तेरा नाम सब तो ऊंचा है
नानक की बेनंतिया मिले निथावे थाओ
मेरी नानक दी बेनती है परमात्मा तेरे चरणा विच के सानू नथाव्या नू थां दी बख्शिश करो नमाण्या दा मान तू नताण्या दा तान तू ते नथाण्या दा थां भी तू ही है इस करके तुसी कृपा करो
शांत दूसर नाही ठाओ का पह जाइए
हे परमात्मा तेरे तो बगैर दूजा है ही कोई नहीं जिदे कोल जाके असी बेनती करिए तरला लईए इस करके सब तो वड्डे ते तुसी हो करन कारण समर्थ तुसी हो ते साडी अरदास ते केवल तुहाडे चरणा विच है असी होर किथे जाके बेनतियां करिए
आठ पहर कर जोड़ सो प्रभ त्याई है
हे भाई अठे पैर ही हाथ जोड़ के कर कहिंदे ने हत्थां नूं हाथ जोड़ के उस परिपूर्ण परमात्मा नूं ध्याउणा चाहीदा उसे नूं चेते करना चाहीदा है
त्याए सो प्रभ सदा अपना मन ही चिंदिया पाईए
कहिंदे ने जिस ने जेड़े भी उस परिपूर्ण परमात्मा नूं ध्याउंदे ने ना मने चिंदिया पाईए भाव के जो भी मंगिए ओ फल दी प्राप्ति हो जांदी है पर लोड है कि उस मालक नूं चेते करिए उस मालक नूं हमेशा याद रखिए जो मांगे ठाकुर अपने ते सोई सोई देवे जो भी मंगी ओ देंदा है पर लोड है कि उस दे हो जाइए
अजमान मोह विकार दूजा एक स्यों लिवलाई है
कहिंदे ने मान भाव हंकार ਵਕਾਰਾਂ ਨੂੰ ਇੱਕ ਪਾਸੇ ਕਰਕੇ ਤਜ ਮਾਣ ਮੋਹ ਨੂੰ ਇੱਕ ਪਾਸੇ ਕਰਕੇ ਤੇ ਉਸ ਪਰਮਾਤਮਾ ਦੇ ਨਾਲ ਸੁਰਤ ਨੂੰ ਜੋੜਨਾ ਚਾਹੀਦਾ ਹੈ
ਅਰਪ ਮਨ ਧਨ ਪ੍ਰਭੂ ਆਗੈ ਆਪ ਸਗਲ ਮਿਟਾਈ ਹੈ
ਅਰਪ ਮਨ ਧਨ ਹੈ ਭਾਈ ਆਪਣਾ ਮਨ ਵੀ ਪ੍ਰਭੂ ਅੱਗੇ ਅਰਪਣ ਕਰੋ ਤੇ ਆਪਣਾ ਤਨ ਵੀ ਗੁਰੂ ਅੱਗੇ ਅਰਪਣ ਕਰ ਦਈਏ ਕਿ ਹੇ ਵਾਹਿਗੁਰੂ ਇਹ ਸਭ ਕੁਝ ਤਨ ਮਨ ਧਨ ਸਭ ਸੌਂਪ ਗੁਰ ਕੋ
ਹੁਕਮ ਮੰਨੇ ਪਾਈ ਹੈ। ਕਹਿੰਦੇ ਨੇ ਆਪਣਾ ਆਪਾ ਗੁਰੂ ਅੱਗੇ ਅਰਪਣ ਕਰ ਦਈਏ, ਅਰਪ ਮਨ ਤਨ ਪ੍ਰਭੂ ਆ ਗਏ। ਕਹਿੰਦੇ ਨੇ ਆਪ ਸਗਲ ਮਿਟਾਈਏ, ਕਹਿੰਦੇ ਨੇ ਆਪਣਾ ਆਪਾ ਭਾਵ ਕੇ ਹਉਮੈ ਤੇ ਹੰਕਾਰ ਨੂੰ ਇੱਕ ਪਾਸੇ ਰੱਖੀਏ।
ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ।
ਹੇ ਨਾਨਕ ਜੀ, ਕਹਿੰਦੇ ਨੇ ਕਿ ਮੇਰੀ ਬੇਨਤੀ ਹੈ ਕਿ ਹੇ ਪਰਿਪੂਰਨ ਪਰਮਾਤਮਾ ਤੇ ਕਿਰਪਾ ਕਰੋ, ਤੁਹਾਡੀ ਬਖਸ਼ਿਸ਼ ਹੋਵੇ ਤੇ ਸਦਾ ਥਿਰ ਰਹਿਣ ਵਾਲੇ ਨਾਮ ਦੇ ਵਿੱਚ ਸਮਾਇਆ ਜਾ ਸਕਦਾ ਹੈ।
ਸਲੋਕ ਰੇ ਮਨ ਤਾਂ ਕਹੋ ਧਿਆਈ ਹੈ ਸਭ ਵਿਦ ਜਾ ਕੇ ਹਾਥ।
ਕਹਿੰਦੇ ਨੇ ਹੇ ਮਨਾ, ਉਸ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਸਭ ਵਿਦ ਜਾ ਕੇ ਹਾਥ, ਜਿਹਦੇ ਹੱਥ ਵਿੱਚ ਸਾਰੀਆਂ ਹੀ ਜੁਗਤੀਆਂ ਨੇ, ਸਾਰੇ ਢੰਗ ਤਰੀਕੇ ਨੇ, ਉਸ ਮਾਲਕ ਨੂੰ ਹੀ ਧਿਆਉਣਾ ਕਰੀਏ।
ਰਾਮ ਨਾਮ ਤਨ ਸੰਚੀ ਹੈ ਨਾਨਕ ਨਿਭ ਹੈ ਸਾਥ।
ਕਹਿੰਦੇ ਨੇ ਹੇ ਪ੍ਰਾਣੀ, ਬਾਕੀ ਤੇ ਧਨ ਬੜਾ ਇਕੱਠਾ ਕਰਦਾ ਫਿਰਨਾ, ਪਰ ਰਾਮ ਨਾਮ ਧਨ ਸੰਚੀ ਹੈ। ਸੰਚੀ ਦਾ ਅਰਥ ਹੁੰਦਾ ਇਕੱਠਾ ਕਰਨਾ। ਕਹਿੰਦੇ ਨੇ ਕਿਤੇ ਨਾਮ ਧਨ ਵੀ ਇਕੱਠਾ ਕਰ ਲੈ, ਹਰ ਧਨ ਵੱਤੇ ਵੇਲੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਖੁੱਟੇ ਨਾਹੀਂ। ਕਹਿੰਦੇ ਨੇ ਇਸ ਤਰ੍ਹਾਂ ਦਾ ਧਨ ਹੈ ਜਿਹੜਾ ਕਦੇ ਖਤਮ ਨਹੀਂ ਹੋ ਸਕਦਾ, ਬਾਕੀ ਭੰਡਾਰੇ ਤੇ ਮੁੱਕ ਜਾਣਗੇ ਪਰ ਨਾਮ ਧਨ ਕਦੇ ਨਹੀਂ ਜੇ ਮੁੱਕਦਾ। ਸਾਹਿਬ ਜੀ ਕਹਿੰਦੇ ਨੇ ਰਾਮ ਨਾਮ ਧਨ ਸੰਚੀਐ ਨਾਨਕ ਨਿਭ ਹੈ ਸਾਥ। ਹੇ ਨਾਨਕ, ਉਹ ਧਨ ਇਕੱਠਾ ਕਰ ਜਿਨ੍ਹੇ ਤੇਰਾ ਦਰਗਾਹ ਵਿੱਚ ਵੀ ਸਾਥ ਦੇਣਾ ਹੈ।
ਸੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੀਂ ਕੋਏ।
ਕਹਿੰਦੇ ਨੇ ਪਿਆਰਿਆ, ਸਾਥੀ ਸੰਸਾਰ ਵਿੱਚ ਕੇਵਲ ਇੱਕੋ ਹੀ ਆ, ਦੂਜਾ ਕੋਈ ਤੇਰਾ ਸਾਥੀ ਨਹੀਂ ਬਣਨਾ। ਬਾਕੀ ਆਪਣੀਆਂ ਲੋੜਾਂ ਕਰਕੇ ਗਰਜ਼ਾਂ ਕਰਕੇ ਤੇਰੇ ਸਾਥੀ ਬਣਨਗੇ, ਪਰ ਜਦੋਂ ਕਿਤੇ ਔਖਾ ਸਮਾਂ ਆਇਆ ਤੇਰਾ ਸਾਥ ਛੱਡ ਜਾਣਗੇ। ਕਹਿਣ ਲੱਗੇ ਜੇ ਸਾਥੀ ਬਣਾਉਣੇ ਤੇ ਉਸ ਪਰਮਾਤਮਾ ਨੂੰ ਬਣਾ, ਸਾਥੀ ਅੜਾ ਪ੍ਰਭ ਏਕ ਦੂਸਰ ਨਾਹੀਂ ਕੋਈ। ਕਹਿੰਦੇ ਨੇ ਹੋਰ ਕੋਈ ਵੀ ਸਦੀਵੀ ਸਾਥ ਨਹੀਂ ਦਿੰਦਾ, ਇੱਕ ਉਸ ਮਾਲਕ ਨੂੰ ਸਾਥੀ ਬਣਾ ਲੈ ਜਿਹੜਾ ਸਦੀਵੀ ਸਾਥ ਦੇਣ ਵਾਲਾ ਹੈ।
ਥਾਨ ਥਨੰਤਰ ਆਪ ਜਲ ਥਲ ਪੂਰ ਸੋਏ।
ਕਹਿੰਦੇ ਨੇ ਥਾਨ ਥਨੰਤਰ ਆਪ ਜਿਹੜਾ ਸਾਰੀਆਂ ਥਾਵਾਂ ਤੇ ਉਹ ਵਿਆਪਕ ਹੈ, ਔਰ ਪਾਣੀ ਵਿੱਚ ਵੀ ਥਲ ਵਿੱਚ ਵੀ ਸਾਰੇ ਥਾਵਾਂ ਤੇ ਉਹ ਆਪ ਰਮਿਆ ਹੋਇਆ, ਔਰ ਸਾਰੇ ਥਾਵਾਂ ਤੇ ਤੇਰੀ ਵੀ ਰੱਖਿਆ ਕਰਨ ਵਾਲਾ ਹੈ।
ਜਲ ਥਲ ਮਹੀਅਲ ਪੂਰ ਰਹਿਆ ਸਰਬਦਾਤਾ ਪ੍ਰਭ ਧਨੀ।
ਕਹਿੰਦੇ ਨੇ ਉਹ ਮਾਲਕ ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ, ਸਭ ਦਾ ਮਾਲਕ ਭਾਵ ਧਨੀ ਤੋਂ ਅਰਥ ਹੈ ਮਾਲਕ, ਉਹ ਪਾਣੀ ਵਿੱਚ ਵੀ ਧਰਤੀ ਵਿੱਚ ਵੀ ਤੇ ਮਹੀਅਲ ਕਹਿੰਦੇ ਨੇ ਆਕਾਸ਼ ਵਿੱਚ, ਸਾਰੀਆਂ ਥਾਵਾਂ ਤੇ ਉਹ ਪੂਰਿਆ ਹੋਇਆ, ਸਾਰੀਆਂ ਥਾਵਾਂ ਤੇ ਉਹ ਵਿਆਪਕ ਹੈ।
ਗੋਪਾਲ ਗੋਬਿੰਦ ਅੰਤ ਨਾਹੀਂ ਬੇਅੰਤ ਗੁਣ ਤਾਂ ਕੇ ਕਿਆ ਗਨੀ।
ਕਹਿੰਦੇ ਨੇ ਉਹ ਧਰਤੀ ਦਾ ਰੱਖਿਅਕ ਹੈ, ਉਹ ਧਰਤੀ ਨੂੰ ਸਹਾਰਾ ਦੇਣ ਵਾਲਾ। ਕਹਿੰਦੇ ਨੇ ਉਸ ਦੇ ਇੰਨੇ ਕੁ ਗੁਣ ਨੇ ਕਿ ਉਹਨਾਂ ਦੇ ਗੁਣਾਂ ਦਾ ਗਾਇਣ ਹੀ ਨਹੀਂ ਕੀਤਾ ਜਾ ਸਕਦਾ।
ਅਜ ਸਰਣ ਸੁਆਮੀ ਸੁਖ ਹੈ ਗਾਮੀ ਇਸ ਬਿਨਾ ਅਨ ਨਾਹੀਂ ਕੋਏ।
ਹੇ ਭਾਈ, ਜਿਹੜਾ ਸੁੱਖ ਪਹੁੰਚਾਉਣ ਵਾਲਾ ਨਾ, ਸੁੱਖੇ ਗਾਮੀ ਦਾ ਅਰਥ ਹੁੰਦਾ ਸੁੱਖ ਪਹੁੰਚਾਉਣ ਵਾਲਾ। ਕਹਿੰਦੇ ਨੇ ਉਸ ਦੀ ਸ਼ਰਨ ਵਿੱਚ ਆ ਭਜ ਸ਼ਰਨ ਸੁਆਮੀ ਸੁੱਖੇ ਗਾਮੀ ਇਸ ਬਿਨਾ ਨਾਹੀਂ ਕੋਏ। ਕਹਿੰਦੇ ਨੇ ਉਸ ਤੋਂ ਬਿਨਾ ਹੋਰ ਕਿਤੋਂ ਵੀ ਸੁੱਖ ਨਹੀਂ ਉਹ ਮਿਲਣਾ, ਤੇ ਸੁੱਖ ਦੇਣ ਵਾਲਾ ਉਹ ਪਰਮਾਤਮਾ ਹੈ, ਉਸ ਦੀ ਸ਼ਰਨ ਵਿੱਚ ਆ ਜਾਈਏ।
ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ।
ਹੇ ਵਾਹਿਗੁਰੂ ਜੀ, ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਆਪ ਹੀ ਕਿਰਪਾ ਕਰਕੇ ਦਇਆ ਕਰੋ, ਜੇ ਤੁਹਾਡੀ ਮਿਹਰ ਹੋ ਜਾਏ ਤੇ ਫਿਰ ਜਿਹਦੇ ਤੇ ਵੀ ਮਿਹਰ ਹੋ ਗਈ ਉਸ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਸਕਦੀ ਹੈ।
ਸਲੋਕ ਚਿੱਤ ਜੇ ਚਿੱਤ ਵੀ ਆਸੋ ਮੈਂ ਪਾਇਆ ਨਾਨਕ ਨਾਮ ਤੇ ਆਏ ਸੁਖ ਸਵਾਇਆ।
ਸਾਹਿਬ ਜੀ ਕਹਿੰਦੇ ਨੇ ਚਿੱਤ ਜੇ ਚਿੱਤ ਵਿਆ, ਜੋ ਮੈਂ ਮਨ ਵਿੱਚ ਸੋਚਿਆ ਸੀ ਨਾ, ਉਹ ਮਾਲਕ ਨੇ ਮੇਰੇ ਤੇ ਕਿਰਪਾ ਕਰ ਦਿੱਤੀ, ਉਹ ਮੈਂ ਪ੍ਰਾਪਤ ਕਰ ਲਿਆ। ਭਾਵ ਕਿ ਉਹ ਪਰਿਪੂਰਨ ਪਰਮਾਤਮਾ ਦੇ ਨਾਲ ਸਾਂਝ ਬਣ ਗਈ। ਨਾਨਕ ਨਾਮ ਧਿਆਏ ਸੁਖ ਸਭਾਇਆ, ਕਹਿੰਦੇ ਨੇ ਹੇ ਨਾਨਕ ਜੀ ਕਹਿੰਦੇ ਨੇ ਜਦੋਂ ਤੋਂ ਨਾਮ ਦੀ ਦਾਤ ਮਿਲ ਗਈ ਹੈ ਤੇ ਨਾਮ ਦੀ ਕਿਰਪਾ ਦੇ ਨਾਲ ਸੁੱਖ ਸਭਾਇਆ ਭਾਵ ਕਿ ਸਾਰੇ ਹੀ ਸੁੱਖ ਹਰ ਤਰ੍ਹਾਂ ਦੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਹੈ।
ਸੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ।
ਕਹਿੰਦੇ ਨੇ ਹੇ ਪ੍ਰਮਾਤਮਾ ਅਬ ਮਨ ਛੂਟ ਗਿਆ, ਕਿਹਦੇ ਤੋਂ ਛੁੱਟ ਗਿਆ? ਵਿਕਾਰਾਂ ਵਾਲੇ ਪਾਸਿਓਂ, ਮਾਇਆ ਦੇ ਜੰਜਾਲ ਵਿੱਚੋਂ ਛੁੱਟ ਗਿਆ। ਕਹਿੰਦੇ ਨੇ ਇਹ ਮਾਇਆ ਦੇ ਜੰਜਾਲ ਵਿੱਚੋਂ ਨਿਕਲ ਗਿਆ ਕਿਵੇਂ? ਸਾਧੂ ਸੰਗ ਮਿਲੇ, ਜਦੋਂ ਦਾ ਗੁਰੂ ਦਾ ਸੰਗ ਪ੍ਰਾਪਤ ਹੋ ਗਿਆ ਨਾ, ਤੇ ਗੁਰੂ ਦੀ ਕਿਰਪਾ ਦੇ ਨਾਲ ਇਹ ਮਾਇਆ ਦੇ ਜੰਜਾਲ ਵਿੱਚੋਂ ਮਨ ਮੁਕਤ ਹੋ ਗਿਆ ਹੈ।
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ।
ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰਮੁਖ ਦੇ ਖੱਖੇ ਨੂੰ ਸਿਹਾਰੇ ਹੈ, ਗੁਰਮੁਖ ਨਾਮ ਲਿਆ, ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਨਾਮ ਜਪਿਆ ਤੇ ਜੋਤੀ ਜੋਤ ਰਲੇ, ਫਿਰ ਕਹਿੰਦੇ ਨੇ ਇਹ ਜੋਤ ਉਸ ਪਰਮ ਜੋਤ ਦੇ ਵਿੱਚ ਮਿਲ ਜਾਂਦੀ ਹੈ। ਉਹ ਪਰਮ ਜੋਤ ਪਰਿਪੂਰਨ ਪਰਮਾਤਮਾ ਹੈ ਔਰ ਜੋ ਸਾਡੇ ਅੰਦਰ ਜੋਤ ਹੈ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ, ਕਹਿੰਦੇ ਨੇ ਇਹ ਜੋਤ ਉਸ ਜੋਤ ਵਿੱਚ ਮਿਲ ਜਾਂਦੀ ਹੈ।
ਹਰ ਨਾਮ ਸਿਮਰਤ ਮਿਟੇ ਕਿਲ ਵਿਖ ਬੁਝੀ ਤਪਤ ਅਗਾਨਿਆ।
ਹਰੀ ਦਾ ਨਾਮ ਸਿਮਰਨ ਦੇ ਨਾਲ ਸਾਰੇ ਦੁੱਖ ਕਲੇਸ਼ ਪਾਪ ਮਿਟ ਜਾਂਦੇ ਨੇ ਤੇ ਸਾਹਿਬ ਕਹਿੰਦੇ ਨੇ ਬੁਝੀ ਤਪਤ ਅਗਾਨਿਆ। ਕਹਿੰਦੇ ਨੇ ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਸੀ ਨਾ, ਉਹ ਅੱਗ ਹੁਣ ਮਿਟ ਗਈ ਤੇ ਮਾਇਆ ਵਾਲੇ ਪਾਸਿਓਂ ਵੀ ਤ੍ਰਿਪਤੀ ਹੋ ਗਈ, ਭਾਵ ਅਗਾਨਿਆਂ ਦਾ ਅਰਥ ਹੈ ਰੱਜ ਗਏ। ਉਂਜ ਤੇ ਜੇ ਮਾਲਕ ਦੀ ਕਿਰਪਾ ਨਾ ਹੋਵੇ ਤੇ ਕਹਿੰਦੇ ਨੇ ਕਦੇ ਵੀ ਬੰਦਾ ਰੱਜ ਨਹੀਂ ਸਕਦਾ। ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਜੇ ਕਿਤੇ ਹਜ਼ਾਰ ਮਿਲ ਗਿਆ ਤੇ ਕਹਿੰਦੇ ਲੱਖ ਹੋਵੇ, ਤੇ ਲੱਖ ਹੋਵੇ ਤੇ ਫਿਰ ਨਿਗਾਹ ਕਰੋੜ ਤੇ ਚਲੀ ਜਾਂਦੀ ਹੈ। ਮਨੁੱਖ ਕਦੇ ਰੱਜਦਾ ਨਹੀਂ, ਪਰ ਜਦੋਂ ਨਾਮ ਦੀ ਦਾਤ ਮਿਲ ਗਈ ਕਹਿੰਦੇ ਨੇ ਫਿਰ ਇਸ ਪਾਸਿਓਂ ਵੀ ਰੱਜ ਗਏ।
ਗਹਿ ਪੂਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ।
ਗਹਿ ਪੂਜਾ ਲੀਨੇ, ਪੂਜਾ ਕਹਿੰਦੇ ਨੇ ਬਾਂਹ ਨੂੰ। ਕਹਿੰਦੇ ਨੇ ਜਦੋਂ ਉਸ ਨੇ ਗਹਿ ਦਾ ਅਰਥ ਹੁੰਦਾ ਫੜ ਲੈਣਾ, ਕਹਿੰਦੇ ਨੇ ਜਦੋਂ ਉਸ ਨੇ ਬਾਂਹ ਫੜ ਲਈ ਤੇ ਆਪ ਦਇਆ ਕੀਤੀ, ਦਇਆ ਕਰਕੇ ਜਦੋਂ ਉਸ ਮਾਲਕ ਨੇ ਬਾਂਹ ਫੜੀ ਤੇ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਆਪਣੇ ਕਰਕੇ, ਉਸ ਨੇ ਆਪਣੇ ਬਣਾ ਲਿਆ, ਆਪਣੇ ਕਰ ਮਾਨਿਆ, ਭਾਵ ਕਿ ਉਸ ਮਾਲਕ ਨੇ ਆਪਣੇ ਬਣਾ ਲਿਆ ਹੈ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ।
ਲੈ ਅੰਕ ਲਾਏ, ਭਾਵ ਕਿ ਜਦੋਂ ਉਸ ਮਾਲਕ ਨੇ ਆਪਣੇ ਅੰਗ ਨਾਲ ਲਾ ਲਿਆ, ਜਦੋਂ ਉਸ ਨੇ ਗਲਵਕੜੀ ਵਿੱਚ ਲੈ ਲਿਆ ਆਪਣੇ ਪਿਆਰਿਆਂ ਨੂੰ, ਤੇ ਫਿਰ ਸਾਹਿਬ ਜੀ ਕਹਿੰਦੇ ਨੇ ਲੈ ਅੰਕ ਲਾਏ ਹਰ ਮਿਲਾਏ, ਜਦੋਂ ਹਰੀ ਨੇ ਮਿਲਾ ਲਏ ਜਨਮ ਮਰਨ ਦੁੱਖ ਜਲੇ। ਕਹਿੰਦੇ ਜਨਮ ਮਰਨ ਦਾ ਜਿਹੜਾ ਦੁੱਖ ਸੀ ਨਾ, ਉਹ ਸਾਰਾ ਮਿਟ ਗਿਆ, ਉਹ ਸਾਰੇ ਸੜ ਕੇ ਦੁੱਖ ਸਵਾਹ ਹੋ ਗਏ।
ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ।
ਗੁਰੂ ਨਾਨਕ ਜੀ ਇੱਥੇ ਬੇਨਤੀ ਕਰਦੇ ਨੇ, ਕਹਿੰਦੇ ਨੇ ਕਿ ਜਦੋਂ ਉਸ ਮਾਲਕ ਨੇ ਕਿਰਪਾ ਕੀਤੀ, ਉਹਦੀ ਬਖਸ਼ਿਸ਼ ਹੋ ਗਈ, ਤੇ ਫਿਰ ਮੇਲ ਲੀਨੇ ਇੱਕ ਪਲੇ। ਕਹਿੰਦੇ ਨੇ ਬਹੁਤਾ ਸਮਾਂ ਨਹੀਂ ਲੱਗਣ ਦਿੰਦਾ, ਇੱਕ ਪਲ ਵਿੱਚ ਹੀ ਫਿਰ ਉਹ ਆਪਣੇ ਬਣਾ ਲੈਂਦਾ, ਆਪਣੇ ਨਾਲ ਮੇਲ ਲੈਂਦਾ ਹੈ। ਗੁਰੂ ਸਵਾਰਿਓ, ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡੇ ਤੇ ਵੀ ਬਖਸ਼ਿਸ਼ ਹੋ ਜਾਏ। ਕਈ ਜਨਮਾਂ ਦੇ ਭਟਕਦੇ ਫਿਰਦੇ ਹਾਂ, ਕਿਤੇ ਗੁਰੂ ਕਿਰਪਾ ਕਰਕੇ ਆਪਣੇ ਅੰਗ ਨਾਲ ਲਾ ਲਵੇ ਤੇ ਸਾਨੂੰ ਵੀ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾਏ ਤੇ ਨਾਮ ਜਪਦਿਆਂ ਜਪਦਿਆਂ ਉਸ ਨਾਮੀ ਦੇ ਨਾਲ ਸਾਡਾ ਸੰਬੰਧ ਬਣ ਜਾਏ। ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ। ਅੰਤ ਵਿੱਚ ਆਪ ਸਭ ਸੰਗਤਾਂ ਨੂੰ ਫਿਰ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਜੀ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਪਠਾਨਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਵੀ ਧੰਨਵਾਦ। ਸਮੂਹ ਸਿੰਘ ਸਾਹਿਬਾਨ ਦਾ ਧੰਨਵਾਦ। ਆਓ ਇਸ ਮੁਬਾਰਕ ਹੁਕਮਨਾਮੇ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ।
बिनवंत नानक दया तारी मेल लीने एक पले वाहिगुरु जी का खालसा वाहिगुरु जी की फतेह।